ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਨਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਰਾਮ ਸਿਉਂ ਕਰ ਪ੍ਰੀਤ ਸ਼੍ਰਵਣ ਗੋਬਿੰਦ ਗੁਣ ਸੁਨੋ ਅਰ ਗਾਉ ਰਸਨਾ ਗੀਤ ਰੇ ਮਨ ਰਾਮ ਸਿਉਂ ਕਰ ਪ੍ਰੀਤ ਸ਼੍ਰਵਣ ਗੋਬਿੰਦ ਗੁਣ ਸੁਨੋ ਅਰ ਗਾਉ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਤ ਪੁਨੀਤ ਕਾਲ ਬਿਆਲ ਜਿਉਂ ਪਰਿਓ ਡੋਲੈ ਮੁਖ ਪਸਾਰੇ ਮੀਤ ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ ਰੇ ਮਨ ਰਾਮ ਸਿਉਂ ਕਰ ਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ ਇਸ ਵੇਲੇ ਸੋਠ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਰਉਪਕਾਰ ਗਿਣੇ ਨਹੀਂ ਜਾ ਸਕਦੇ ਤਿਲਕ ਜੰਨੂ ਰਾਖਾ ਪ੍ਰਭ ਤੰਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਠੀਕਰ ਫੋਰ ਦਲੀ ਸਿਰ ਪ੍ਰਭ ਪੁਰਖੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੀ ਚਲਤ ਪਯੋ ਜਗਤ ਕੋ ਸ਼ੋਕ ਹੈ 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 ਸਭ ਜਗ ਪਯੋ ਜੈ 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 ਸੁਰ ਲੋਕ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਅਦੁੱਤੀ ਕੁਰਬਾਨੀ ਕਰਕੇ ਇੱਕ ਐਸਾ ਮੀਲ ਪੱਥਰ ਗੱਡ ਦਿੱਤਾ, ਇੱਕ ਐਸਾ ਜਿੱਤ ਦਾ ਝੰਡਾ ਝੁਲਾ ਦਿੱਤਾ ਜਿਸ ਦੀ ਕੋਈ ਮਿਸਾਲ ਦੁਨੀਆ ਵਿੱਚ ਨਹੀਂ ਮਿਲ ਸਕਦੀ। ਆਪਣੇ ਦੇਸ਼ ਲਈ, ਆਪਣੇ ਧਰਮ ਲਈ, ਆਪਣੇ ਹੱਕ ਦੇ ਲਈ ਬਹੁਤ ਸਾਰੇ ਲੋਕ ਲੜਦੇ ਮਰਦੇ ਕੁਰਬਾਨੀ ਵੀ ਕਰਦੇ ਹਨ, ਪਰ ਕਿਸੇ ਦੂਸਰੇ ਦੇ ਲਈ, ਦੂਸਰੇ ਧਰਮ ਦੇ ਲਈ ਕੁਰਬਾਨੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੀ। ਇਸੇ ਲਈ ਇਤਿਹਾਸਕਾਰਾਂ ਨੇ ਸਤਿਗੁਰੂ ਦੀ ਕੁਰਬਾਨੀ ਨੂੰ ਅਦੁੱਤੀ ਕੁਰਬਾਨੀ ਦਾ ਨਾਮ ਦਿੱਤਾ ਹੈ। ਅਦੁੱਤੀ ਦਾ ਅਰਥ ਹੈ ਬੇਮਿਸਾਲ, ਲਾਸਾਨੀ, ਜਿਸ ਵਰਗੀ ਹੋਰ ਕੋਈ ਕੁਰਬਾਨੀ ਨਾ ਕਰ ਸਕਿਆ ਹੋਵੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਤਨੀ ਵੀ ਬਾਣੀ ਉਚਾਰਨ ਕੀਤੀ, ਵੈਰਾਗ, ਪ੍ਰੇਮ, ਭਗਤੀ, ਨਾਮ ਸਿਮਰਨ ਦੇ ਰਸ ਦੇ ਨਾਲ ਭਰਪੂਰ ਹੈ। ਸੋਰਠ ਰਾਗ ਦੇ ਅੰਦਰ ਜੋ ਨੌਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਆਪ ਸੰਗਤਾਂ ਉਹਨਾਂ ਦੀ ਹੁਣ ਵਿਚਾਰ ਸੁਣੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾ ਚਰਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਭ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਨੋ, ਅਰ ਗਾਉ ਰਸਨਾ ਗੀਤ ਰਹਾਉ। ਇਹ ਪਹਿਲੀਆਂ ਪੰਕਤੀਆਂ ਨੇ, ਇਨ੍ਹਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਇਹੀ ਅਸਥਾਈ ਦੀਆਂ ਪੰਕਤੀਆਂ ਹਨ। ਰੇ ਮਨ ਰਾਮ ਸਿਉ ਕਰ ਪ੍ਰੀਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਐ ਮਨ, ਤੂੰ ਸਰਮੇ ਹੋਏ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤੀ ਕਰ। ਇੱਥੇ ਰਾਮ ਕਿਸੇ ਵਿਅਕਤੀ ਦਾ, ਕਿਸੇ ਰਾਜੇ ਦਾ ਜਾਂ ਕਿਸੇ ਅਵਤਾਰ ਦਾ ਨਾਮ ਨਹੀਂ ਹੈ, ਕਿਉਂਕਿ ਕਿਸੇ ਕਵੀ ਨੇ ਲਿਖਿਆ ਹੈ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭੂ ਤੇ ਨਿਆਰਾ। ਇਹ ਕਿਹੜੇ ਰਾਮ ਦੀ ਗੱਲ ਕੀਤੀ ਹੈ? ਕੌਣ ਰਾਮ ਦਸ਼ਰਥ ਕਾ ਬੇਟਾ, ਕੌਣ ਰਾਮ ਘਟ ਘਟ ਮੈਂ ਲੇਟਾ, ਕੌਣ ਰਾਮ ਕਾ ਸਗਲ ਪਸਾਰਾ, ਕੌਣ ਰਾਮ ਸਭੂ ਤੇ ਨਿਆਰਾ। ਫਿਰ ਇਹਦੇ ਸਮਾਧਾਨ ਦੇ ਵਿੱਚ ਇਹ ਲਿਖਿਆ ਹੈ, ਸਾਕਾਰ ਰਾਮ ਦਸ਼ਰਥ ਕਾ ਬੇਟਾ, ਨਿਰੰਕਾਰ ਰਾਮ ਘਟ ਘਟ ਮੈਂ ਲੇਟਾ, ਬਿੰਦੂ ਰਾਮ ਕਾ ਸਗਲ ਪਸਾਰਾ, ਨਿਰਗੁਣ ਰਾਮ ਸਭੂ ਤੇ ਨਿਆਰਾ। ਇਹ ਚਾਰ ਕਿਸਮ ਦੇ ਰਾਮ ਹੋਏ ਨੇ, ਇੱਕ ਦਸ਼ਰਥ ਦਾ ਪੁੱਤਰ, ਦੂਸਰਾ ਨਿਰਾਕਾਰ ਸਰੂਪ ਜੋ ਸਭ ਦੇ ਅੰਦਰ ਵਸ ਰਿਹਾ ਹੈ, ਤੀਜਾ ਉਹ ਬਿੰਦੂ ਰਾਮ ਜਿਸਨੇ ਸਾਰੇ ਸੰਸਾਰ ਦਾ ਪਸਾਰਾ ਕੀਤਾ ਹੈ, ਤੇ ਨਿਰਗੁਣ ਰਾਮ ਸਭ ਤੋਂ ਵੱਖਰਾ ਹੈ। ਇਹ ਉਸ ਨਿਰਗੁਣ ਸਰੂਪ ਵਾਹਿਗੁਰੂ ਦੀ ਗੱਲ ਹੈ। ਰੇ ਮਨ ਰਾਮ ਸਿਉ ਕਰ ਪ੍ਰੀਤ, ਐ ਮਨ ਤੂੰ ਉਸ ਰਮੇ ਹੋਏ ਵਿਆਪਕ ਸਰੂਪ ਵਾਹਿਗੁਰੂ ਦੇ ਨਾਲ ਪ੍ਰੀਤੀ ਕਰ। ਸ਼ਰਵਣ ਗੋਬਿੰਦ ਗੁਣ ਸੁਣੋ, ਕੰਨਾਂ ਦੇ ਨਾਲ ਉਸ ਗੋਬਿੰਦ ਦੇ ਗੁਣਾਂ ਨੂੰ ਸੁਣ, ਅਰ ਗਾਓ ਰਸਨਾ ਗੀਤ ਤੇ ਆਪਣੀ ਰਸਨਾ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਗੀਤ ਦਾ ਅਰਥ ਹੈ ਜਸ। ਉਸ ਵਾਹਿਗੁਰੂ ਦੇ ਜਸ ਨੂੰ ਗਾਇਨ ਕਰ। ਇੱਥੇ ਗੀਤ ਕਿਸੇ ਦੁਨਿਆਵੀ ਗੀਤ ਦੀ ਗੱਲ ਨਹੀਂ ਹੋ ਰਹੀ, ਬਲਕਿ ਇਹ ਪ੍ਰਭੂ ਦੇ ਗੀਤਾਂ ਦੀ ਗੱਲ ਹੋ ਰਹੀ ਹੈ। ਗੁਰਬਾਣੀ ਦੇ ਸ਼ਬਦ ਕੀਰਤਨ ਦਾ ਜ਼ਿਕਰ ਹੋ ਰਿਹਾ। ਕੰਨਾਂ ਦੁਆਰਾ ਗੁਰਬਾਣੀ ਦਾ ਕੀਰਤਨ ਸੁਣੋ ਤੇ ਨਾਲ ਹੀ ਆਪਣੀ ਰਸਨਾ ਦੁਆਰਾ ਵਾਹਿਗੁਰੂ ਦੇ ਗੀਤ ਗਾਓ, ਪਾਓ, ਗੁਰੂ ਸ਼ਬਦਾਂ ਦਾ ਕੀਰਤਨ ਕਰੋ, ਰਹਾਓ, ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ। ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤ ਤੁਪਨੀਤ। ਐ ਮਨ ਤੂੰ ਸਾਧ ਸੰਗਤ ਵੀ ਕਰਿਆ ਕਰ। ਸਾਧ ਕੌਣ ਹੁੰਦਾ ਹੈ? ਸਾਧ ਨਾਮ ਨਿਰਮਲ ਤਾ ਕੀ ਕਰਮ। ਗੁਰਮੁਖ ਸਾਧ ਏ ਅਸਾਧ ਸਾਧ ਸਦਾਇਆ, ਜਿਸਨੇ ਅਸਾਧ ਮਨ ਨੂੰ ਸਾਧ ਲਿਆ। ਐਸੇ ਮਹਾਂਪੁਰਖਾਂ ਦੀ ਸੰਗਤ ਵੀ ਕਰ ਤੇ ਨਾਲ ਸਿਮਰ ਮਾਧੋ, ਉਸ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਵੀ ਕਰ। ਇਹਦਾ ਫਲ ਹੋਹੇ ਪਤਿਤ ਪੁਨੀਤ। ਜੇ ਤੂੰ ਪਾਪੀ ਵੀ ਹੋਵੇਂ ਤਾਂ ਵੀ ਪਵਿੱਤਰ ਹੋ ਜਾਵੇਗਾ, ਕਿਉਂਕਿ ਸਾਧ ਸੰਗਤ ਤੇ ਸਿਮਰਨ ਇਹ ਵੱਡੇ ਵੱਡੇ ਪਾਪੀਆਂ ਨੂੰ ਵੀ ਪਾਪੀਆਂ ਦੇ ਵੀ ਪਾਪ ਧੋ ਦਿੰਦੇ ਹਨ। ਕਾਲ ਬਿਆਲ ਜੋ ਪਰਿਓ ਡੋਲੈ ਮੁੱਖ ਪਸਾਰੇ ਮੀਤ। ਲਓ ਹੁਣ ਸਤਿਗੁਰੂ ਮਨ ਨੂੰ ਕਹਿੰਦੇ ਨੇ, ਐ ਮਿੱਤਰਾ ਵੇਖ ਲੈ, ਜੇ ਤੂੰ ਐਸਾ ਕੰਮ ਨਹੀਂ ਕਰੇਗਾ ਫਿਰ ਦੂਸਰੇ ਪਾਸੇ ਕਾਲ ਬਿਆਲ ਜੋ ਪਰਿਓ ਡੋਲੈ। ਜਿਹੜਾ ਕਾਲ ਹੈ, ਬਿਆਲ ਦਾ ਅਰਥ ਹੈ ਸੱਪ, ਜਿਵੇਂ ਕੋਈ ਅਸਰਾਲ ਜਾਂ ਅਜਗਰ ਸੱਪ ਹੁੰਦੇ ਸਨ ਜਿਹੜੇ ਸਾਵ ਤੇ ਬੱਕਰੇ ਨੂੰ ਨਿਗਲ ਜਾਂਦੇ ਸਨ, ਇਸੇ ਤਰ੍ਹਾਂ ਇਹ ਕਾਲ ਰੂਪੀ ਬਿਆਲ ਸੱਪ, ਇਹ ਕਾਲ ਸੱਪ ਵਾਂਗੂ ਡੋਲ ਰਿਹਾ ਹੈ। ਤੇਰੇ ਚਾਰ ਛਪੇਰੇ ਇਹ ਕਾਲ ਸੱਪ ਵਾਂਗੂ ਮੇਲ ਰਿਹਾ ਹੈ। ਮੁੱਖ ਪਸਾਰੇ ਮੀਤ, ਐ ਮਿੱਤਰਾ ਆਪਣਾ ਮੂੰਹ ਅੱਡ ਕੇ ਤੇਰੇ ਵੱਲ ਵੇਖ ਰਿਹਾ ਹੈ। ਕਦੋਂ ਇਹਦੇ ਸੁਆਸ ਪੂਰੇ ਹੋਣ ਤੇ ਮੈਂ ਉਸਨੂੰ ਖਾ ਲਵਾਂ। ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ। ਐ ਮਨਾ ਇਸ ਗੱਲ ਨੂੰ ਸਮਝ ਕੇ ਆਪਣੇ ਚਿੱਤ ਵਿੱਚ ਧਾਰਨ ਕਰਕੇ ਰੱਖ। ਕਿਹੜੀ ਗੱਲ ਨੂੰ? ਵੀ ਇਹ ਜਿਹੜਾ ਕਾਲ ਰੂਪੀ ਅਜਗਰ ਹੈ, ਇਹ ਕਾਲ ਰੂਪੀ ਅਸਰਾਲ ਹੈ, ਅੱਜ ਜਾਂ ਕੱਲ ਇਸਨੇ ਫਿਰ ਤੈਨੂੰ ਵੀ ਗ੍ਰਸ ਲੈਣਾ, ਤੈਨੂੰ ਵੀ ਡੰਗ ਦੇਣਾ, ਤੈਨੂੰ ਵੀ ਇਸਨੇ ਖਾ ਜਾਣਾ। ਇਸ ਗੱਲ ਨੂੰ ਹਰ ਵੇਲੇ ਆਪਣੇ ਚਿੱਤ ਵਿੱਚ ਧਾਰਨ ਕਰਕੇ ਰੱਖ। ਕੁਛ ਨਵੇਂ ਵਿਦਵਾਨਾਂ ਨੇ ਕਾਲ ਬਿਆਲ, ਜਿਹੜਾ ਬਿਆਲ ਮਹਾਂਪੁਰਖ ਤਾਂ ਸੱਪ ਦਾ ਹੀ ਅਰਥ ਕਰਦੇ ਸਨ, ਪਰ ਕੁਛ ਨਵੇਂ ਵਿਦਵਾਨਾਂ ਨੇ ਬਿਆਲ ਦਾ ਅਰਥ ਜਿਵੇਂ ਕੋਈ ਦਰਿੰਦਾ, ਕੋਈ ਖੂੰਖਾਰ ਜਾਨਵਰ, ਭਾਵ ਜਿਵੇਂ ਕੋਈ ਬਿਫਰਿਆ ਸ਼ੇਰ, ਬਘਿਆੜ, ਇਸ ਤਰ੍ਹਾਂ ਇਹ ਕਾਲ ਚਾਰ ਛਪੇਰੇ ਤੇਰੇ ਡੋਲ ਰਿਹਾ ਹੈ ਤੇ ਮੂੰਹ ਅੱਡਿਆ ਹੋਇਆ ਔਰ ਤੈਨੂੰ ਖਾਣ ਦੇ ਲਈ ਤਿਆਰ ਬਰ ਤਿਆਰ ਹੈ। ਅੱਜ ਜਾਂ ਕੱਲ ਇਸਨੇ ਤੈਨੂੰ ਗ੍ਰਸ ਲੈਣਾ ਹੈ। ਇਸ ਗੱਲ ਨੂੰ ਸਮਝ ਕੇ ਆਪਣੇ ਚਿੱਤ ਵਿੱਚ ਧਾਰਨ ਕਰਕੇ ਰੱਖ। ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਐ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਜ ਲੈ, ਉਹਦਾ ਸਿਮਰਨ ਕਰ ਲੈ। ਜਾਤ ਅਵਸਰ ਬੀਤ, ਇਹ ਤੇਰਾ ਬੜਾ ਕੀਮਤੀ ਸਮਾਂ ਹੈ ਮਨੁੱਖੀ ਜੀਵਨ ਕਾਲ ਦਾ, ਇਹ ਗੁਜ਼ਰਦਾ ਜਾ ਰਿਹਾ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਪੀ ਚੱਲਣਾ, ਦੂਰ ਗਵਨ ਸਿਰ ਉਪਰ ਮਰਨਾ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਕਟੈ ਤਨ ਸ਼ੀਜੈ, ਕਾਲ ਅਹੇਰੀ ਫਿਰੈ ਬਧਕ ਜਿਉਂ, ਕਹੋ ਕਵਨ ਬਿਧ ਕੀਜੈ। ਇਹ ਸਾਡਾ ਸਮਾਂ ਤੇ ਬੀਤਦਾ ਜਾ ਰਿਹਾ ਹੈ। ਸੋਠ ਮਹੱਲਾ ਨਾਵਾਂ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਅੱਗੇ ਫੇਰ ਇਸ ਪਰਮਾਦੀ ਮਨੁੱਖ ਨੂੰ ਉਪਦੇਸ਼ ਦਿੰਦੇ ਹਨ। ਮਨ ਕੀ ਮਨ ਹੀ ਮਾਹੀ ਰਹੀ, ਜੋ ਇਸ ਮਨੁੱਖ ਦੇ ਮਨ ਦੀ ਚਿਤਵੀ ਹੋਈ ਦਲੀਲ ਸੀ, ਮੈਂ ਆ ਕਰਾਂਗਾ, ਉਹ ਕਰਾਂਗਾ, ਉਹ ਮਨ ਵਿੱਚ ਹੀ ਰਹਿ ਗਈ। ਕਿਉਂਕਿ ਮਨੁੱਖ ਆਪਣੇ ਮਨ ਦੇ ਵਿੱਚ ਕੋਈ ਨਾ ਕੋਈ ਦਲੀਲਾਂ ਕਰਦਾ ਹੀ ਰਹਿੰਦਾ, ਕੋਈ ਉਧੇੜ ਬੁਣ ਚੱਲਦੀ ਹੀ ਰਹਿੰਦੀ ਹੈ। ਸ਼ੇਖ ਚਿਲੀ ਵਾਂਗੂ ਇਹ ਹਵਾਈ ਕਿਲੇ ਉਸਾਰਦਾ ਹੀ ਰਹਿੰਦਾ ਹੈ। ਪਰ ਹਜ਼ੂਰ ਕਹਿੰਦੇ ਹੁੰਦਾ ਕੀ ਹੈ, ਜਿਹੜੀ ਮਨ ਦੀ ਦਲੀਲ ਹੈ ਉਹ ਮਨ ਦੇ ਵਿੱਚ ਹੀ ਰਹਿ ਜਾਂਦੀ ਹੈ। ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੇ। ਬਈ ਵੇਖ ਲੋ, ਮਨੁੱਖ ਨੇ ਨਾ ਤੇ ਵਾਹਿਗੁਰੂ ਦਾ ਭਜਨ ਹੀ ਕੀਤਾ ਤੇ ਨਾ ਹੀ ਤੀਰਥਾਂ ਦੀ ਸੇਵਾ ਕੀਤੀ। ਭਾਵ ਜਿਹੜੇ ਸਾਡੇ ਧਰਮ ਅਸਥਾਨ ਨੇ ਉੱਥੇ ਜਾ ਕੇ ਸੇਵਾ ਵੀ ਨਹੀਂ ਕੀਤੀ। ਅਥਵਾ ਤੀਰਥ ਦਾ ਅਰਥ ਸਾਧ ਸੰਗਤ ਵੀ ਹੈ। ਨਾ ਤੇ ਵਾਹਿਗੁਰੂ ਦਾ ਭਜਨ ਕੀਤਾ ਤੇ ਨਾ ਹੀ ਤੀਰਥ ਸਾਧ ਸੰਗਤ ਦੀ ਸੇਵਾ ਕੀਤੀ। ਅਥਵਾ ਗੁਰਮਤ ਦੇ ਤੀਰਥ ਕੁਝ ਹੋਰ ਵੀ ਨੇ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਨਾ ਵਾਹਿਗੁਰੂ ਦਾ ਭਜਨ ਕੀਤਾ ਤੇ ਨਾ ਹੀ ਤੀਰਥਾਂ ਦੀ ਸੇਵਾ ਕੀਤੀ। ਪ੍ਰਤੱਖ ਵੀ ਸਾਡੇ ਧਰਮ ਅਸਥਾਨ ਨੇ ਅਤੇ ਦੂਸਰੇ ਨੰਬਰ ਤੇ ਸਾਧ ਸੰਗਤ ਤੀਰਥ ਹੈ। ਤੀਸਰੇ ਨੰਬਰ ਤੇ ਵਾਹਿਗੁਰੂ ਦੀ ਬਾਣੀ ਵੀ ਇੱਕ ਤੀਰਥ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਚੌਥੇ ਨੰਬਰ ਤੇ ਨਾਮ ਵੀ ਇੱਕ ਤੀਰਥ ਹੈ, ਪੰਜਵੇਂ ਨੰਬਰ ਤੇ ਗਿਆਨ ਵੀ ਇੱਕ ਤੀਰਥ ਹੈ ਤੇ ਸਤਿਗੁਰੂ ਤਾਂ ਸਭ ਤੋਂ ਵੱਡੇ ਤੀਰਥ ਨੇ। ਨਾ ਵਾਹਿਗੁਰੂ ਦਾ ਭਜਨ ਕੀਤਾ ਹੈ ਤੇ ਨਾ ਹੀ ਸਾਧ ਸੰਗਤ ਦੀ ਸਤਿਗੁਰੂ ਦੀ ਸੇਵਾ ਕੀਤੀ। ਹੋਇਆ ਕਿ ਚੋਟੀ ਕਾਲ ਗਹੀ, ਕਾਲ ਨੇ ਆ ਕੇ ਚੋਟੀ ਤੇਰੀ ਬੋਧੀ ਫੜ ਲਈ, ਕਾਲ ਨੇ ਆ ਕੇ ਤੈਨੂੰ ਸਿਰ ਤੋਂ ਜੁਲਫਾਂ ਤੋਂ ਪਕੜ ਲਿਆ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਦਾਰਾ ਮੇਦ ਪੂਤ ਰਤ ਸੰਪਤ ਧਨ ਪੂਰਨ ਸਭ ਮਹੇ। ਵੇਖ ਦਾਰਾ ਇਸਤਰੀ, ਮੀਤ ਜਿਹੜੇ ਤੇਰੇ ਮਿੱਤਰ ਨੇ, ਦੋਸਤ ਨੇ, ਪੂਤ ਤੇਰੇ ਜਿਹੜੇ ਪੁੱਤਰ ਨੇ, ਰਥ ਸੰਪਤ ਜਿਹੜੀਆਂ ਉਹ ਰਥ ਆਦਿਕ ਅਸਵਾਰੀਆਂ ਨੇ, ਅੱਜ ਕੱਲ ਮੋਟਰ ਕਾਰਾਂ ਬਣ ਗਈਆਂ ਹਨ, ਜਿੰਨੀ ਵੀ ਹੋਰ ਧਨ ਦੌਲਤ ਹੈ, ਧਨ ਪੂਰਨ ਸਭ ਮਹੀ, ਜਿੰਨੇ ਧਨ ਦੇ ਖਜ਼ਾਨੇ ਭਰੇ ਹੋਏ ਨੇ, ਤਿਜੋਰੀਆਂ ਭਰੀਆਂ ਹੋਈਆਂ ਨੇ, ਤੇ ਸਾਰੀ ਇਹ ਧਰਤੀ ਭਾਵੇਂ ਜਿੰਨੀਆਂ ਵੀ ਚੀਜ਼ਾਂ ਵਸਤਾਂ ਤੇਰੇ ਕੋਲ ਨੇ, ਯਾਦ ਰੱਖ ਅਵਰ ਸਗਲ ਮਿਥਿਆ ਇਹ ਜਾਨਾਉ ਭਜਨ ਰਾਮ ਕੋ ਸਹੇ। ਇਹ ਹੋਰ ਸਾਰੀਆਂ ਚੀਜ਼ਾਂ ਹੀ ਝੂਠੀਆਂ ਨੇ, ਇਸ ਗੱਲ ਨੂੰ ਜਾਣ ਲੈ, ਭਜਨ ਰਾਮ ਕੋ ਸਹੀ, ਅਸਲੀ ਅਕਾਲ ਪੁਰਖ ਵਾਹਿਗੁਰੂ ਦਾ ਭਜਨ, ਉਸ ਵਾਹਿਗੁਰੂ ਦਾ ਸਿਮਰਨ ਹੀ ਸਹੀ ਤੇਰਾ ਮਿੱਤਰ ਹੈ। ਅਸਲੀ ਤੇ ਵਸਤੂ ਵਾਹਿਗੁਰੂ ਦਾ ਭਜਨ ਹੈ ਜੋ ਹਮੇਸ਼ਾ ਤੇਰੇ ਨਾਲ ਨਿਭ ਸਕਦਾ ਹੈ। ਹੋਰ ਤੇ ਸਭ ਚੀਜ਼ਾਂ ਝੂਠੀਆਂ ਨੇ। ਮਾਤ ਪਿਤਾ ਭਾਈ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਇਹਨਾਂ ਸਾਰਿਆਂ ਨੇ ਅੰਤ ਸਮੇਂ ਸਹਾਇਕ ਨਹੀਂ ਹੋਣਾ, ਇਸੇ ਲਈ ਵਾਹਿਗੁਰੂ ਦਾ ਭਜਨ ਕਰਨਾ ਹੀ ਇਹ ਸਹੀ ਗੱਲ ਹੈ। ਇਸ ਗੱਲ ਨੂੰ ਸਹੀ ਜਾਣ, ਇਸ ਗੱਲ ਨੂੰ ਤੂੰ ਦਰੁਸਤ ਸਮਝ, ਵਾਹਿਗੁਰੂ ਦਾ ਭਜਨ ਹੀ ਅੱਗੇ ਕੰਮ ਆਵੇਗਾ, ਹੋਰ ਸਾਰੀਆਂ ਚੀਜ਼ਾਂ ਝੂਠੀਆਂ ਹਨ। ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੇ। ਲੋ ਸਤਿਗੁਰੂ ਕਹਿੰਦੇ ਨੇ, ਐ ਮਨੁੱਖ ਤੂੰ ਫਿਰਦਿਆਂ ਫਿਰਦਿਆਂ ਕਈ ਜੂਨਾਂ ਦੇ ਵਿੱਚ ਬਹੁਤੇ ਜੁਗ ਹਾਰ ਹੰਭ ਗਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇਹ ਸੰਜਰੀਆ, ਮਾਨਸ ਦੇਹ ਲਹੀ। ਹੁਣ ਤੂੰ ਇਹ ਮਨੁੱਖਾ ਦੇਹ ਪ੍ਰਾਪਤ ਕੀਤੀ ਹੈ, ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਐ ਮਨੁੱਖ, ਐ ਮਨ, ਇਹੀ ਵਾਹਿਗੁਰੂ ਦੇ ਮਿਲਣ ਦੀ ਵਾਰੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜੀ ਮਨੁੱਖਾ ਦੇਹ ਹੈ, ਇਹ ਵਾਹਿਗੁਰੂ ਦੇ ਮਿਲਣ ਦੀ ਵਾਰੀ ਤੈਨੂੰ ਮਿਲੀ ਹੈ। ਇਕ ਗੋਲਡਨ ਚਾਂਸ ਹੈ, ਸਿਮਰਤ ਕਹਾ ਨਹੀਂ। ਤੂੰ ਹੁਣ ਇਸ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਦਾ ਸਿਮਰਨ ਕਿਉਂ ਨਹੀਂ ਕਰਦਾ? ਤੈਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਕਿਉਂਕਿ ਵਾਹਿਗੁਰੂ ਦੇ ਸਿਮਰਨ ਨੇ ਹੀ ਤੇਰੀ ਲੋਕ ਤੇ ਪ੍ਰਲੋਕ ਵਿਚ ਸਹਾਇਤਾ ਕਰਨੀ ਹੈ। ਸੋਰਟ ਮਹੱਲਾ ਨਾਵਾਂ, ਮਨ ਰੇ ਕੌਣ ਕੁਮਤ ਤੈ ਲੀਨੀ। ਲੋ ਹੁਣ ਇਹ ਸਾਡੇ ਵਿਗੜੇ ਹੋਏ ਮਨ ਨੂੰ ਕਿਵੇਂ ਸਮਝਾਉਣਾ ਹੈ? ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਮਨ ਰੇ ਕੌਣ ਕੁਮਤ ਤੈ ਲੀਨੀ, ਆਪਣੇ ਮਨ ਨੂੰ ਆਖੋ, ਐ ਮਨਾ ਤੂੰ ਇਹ ਕਿਹੜੀ ਖੋਟੀ ਮਤ ਧਾਰਨ ਕੀਤੀ ਹੋਈ ਹੈ? ਇਹ ਤੂੰ ਕਿੱਥੋਂ ਖੋਟੀ ਮਤ, ਕਿਹਦੀ ਖੋਟੀ ਮਤ ਧਾਰਨ ਕਰ ਲਈ ਹੈ? ਖੋਟੀ ਮਤ ਦਾ ਕੁਛ ਪਤਾ ਵੀ ਲੱਗੇ, ਖੋਟੀ ਮਤ ਕਿਸ ਨੂੰ ਆਖਦੇ ਨੇ? ਲੋ ਹਜ਼ੂਰ ਅੱਗੇ ਦੱਸਦੇ ਹਨ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ ਰਹਾਓ। ਖੋਟੀ ਮਤ ਦਾ ਇਹ ਇੱਕ ਲੱਛਣ ਹੈ, ਪਰ ਦਾਰਾ ਪਰਾਈ ਇਸਤਰੀ ਦੇ ਨਾਲ ਸੰਗ ਕਰਨਾ ਤੇ ਪਰਾਈ ਨਿੰਦਿਆ ਦੇ ਰਸ ਵਿਚ ਮਗਨ ਹੋਣਾ, ਇਹ ਖੋਟੀ ਮਤ ਦਾ ਲੱਛਣ ਹੈ। ਐ ਮਨਾ ਤੂੰ ਇਹ ਕਿੱਥੋਂ ਖੋਟੀ ਮਤ ਧਾਰਨ ਕਰ ਲਈ ਹੈ? ਪਰਾਈ ਇਸਤਰੀ ਨਾਲ ਤੇ ਪਰਾਈ ਨਿੰਦਿਆ ਦੇ ਰਸ ਵਿਚ ਹਮੇਸ਼ਾ ਲਈ ਮਗਨ ਹੋਇਆ ਰਹਿਣਾ। ਰਾਮ ਭਗਤ ਨਹਿ ਕੀਨੀ, ਤੇ ਉਸ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਦੇ ਤੂੰ ਕੀਤੀ ਹੀ ਨਹੀਂ। ਚਾਹੀਦਾ ਇਹ ਸੀ ਮਾੜੇ ਕੰਮਾਂ ਤੋਂ ਬਚਦਾ, ਵਾਹਿਗੁਰੂ ਦਾ ਨਾਮ ਜਪਦਾ, ਪਰ ਤੂੰ ਵਾਹਿਗੁਰੂ ਦੀ ਭਗਤੀ ਤਾਂ ਕੀਤੀ ਹੀ ਨਹੀਂ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਧਾਇਆ। ਸਤਿਗੁਰੂ ਕਹਿੰਦੇ ਨੇ, ਐ ਮਨਾ ਵੇਖ, ਜੋ ਅਸਲੀ ਮੁਕਤੀ ਦਾ ਪੰਥ ਰਸਤਾ ਸੀ ਉਹਨੂੰ ਤੂੰ ਜਾਣਿਆ ਹੀ ਨਹੀਂ। ਮੁਕਤੀ ਦਾ ਰਸਤਾ ਕੀ ਹੈ? ਉਹ ਹੈ ਰਾਮ ਭਗਤੀ, ਉਹ ਹੈ ਪਾਓ ਭਗਤੀ, ਉਹ ਹੈ ਧਰਮ ਦੀ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ। ਮੁਕਤੀ ਦਾ ਪੰਥ ਹੈ ਗੁਰਮੁਖ ਨਾਮ ਦਾਨ ਇਸ਼ਨਾਨ ਸਿੱਖੀ ਅਸੂਲਾਂ ਦੀ ਪਾਲਣਾ ਕਰਨੀ। ਤੂੰ ਇਸ ਮੁਕਤੀ ਦੇ ਮਾਰਗ ਨੂੰ ਤੇ ਜਾਣਿਆ ਹੀ ਨਹੀਂ। ਤਨ ਜੋੜਨ ਕੋ ਧਾਇਆ, ਤੇ ਤਨ ਜੋੜਨ ਵਾਸਤੇ ਰਾਤ ਦਿਨ ਦੌੜਦਾ ਭੱਜਦਾ ਰਿਹਾ। ਹੁਣ ਜਦੋਂ ਆਪਾਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੀ ਹਾਂ, ਸਾਰੀ ਦੁਨੀਆਂ ਦਿਨ ਰਾਤ ਹੀ ਹਰਲ ਹਰਲ ਕਰਦੀ ਭੱਜੀ ਫਿਰਦੀ ਹੈ। ਸਾਰਿਆਂ ਦਾ ਮਨੋਰਥ ਇੱਕੋ ਹੀ ਹੈ, ਵੀ ਮਾਇਆ ਇਕੱਠੀ ਕਰੀਏ, ਧਨ ਇਕੱਠਾ ਕਰੀਏ, ਕਿਉਂਕਿ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਇੱਕ ਵੱਡਾ ਭੁਲੇਖਾ ਹੈ, ਜਿਹਦੇ ਕੋਲੇ ਬਹੁਤਾ ਧਨ ਬਹੁਤੀ ਮਾਇਆ ਹੋਵੇ ਉਹ ਆਦਮੀ ਬਹੁਤਾ ਸੁਖੀ ਹੁੰਦਾ, ਉਹਨੂੰ ਬਹੁਤਾ ਸੁੱਖ ਮਿਲ ਜਾਂਦਾ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਧਨ ਜਾਂ ਮਾਇਆ ਸਾਡੀ ਜ਼ਿੰਦਗੀ ਦੀ ਲੋੜ ਜ਼ਰੂਰ ਹੈ, ਸਾਡੀ ਜ਼ਿੰਦਗੀ ਦਾ ਸਾਧਨ ਜ਼ਰੂਰ ਹੈ, ਪਰ ਇਹ ਸਾਡੇ ਜੀਵਨ ਦਾ ਲਕਸ਼ ਨਹੀਂ ਹੈ। ਪਰ ਅਸੀਂ ਇਸ ਨੂੰ ਆਪਣੇ ਜੀਵਨ ਦਾ ਲਕਸ਼ ਬਣਾ ਲਿਆ, ਆਪਣੇ ਜੀਵਨ ਦਾ ਮਨੋਰਥ ਸਮਝ ਲਿਆ, ਬਈ ਅਸੀਂ ਮਾਇਆ ਇਕੱਠੀ ਕਰਨੀ, ਖਾਓ ਪੀਓ ਮੌਜਾਂ ਮਾਣੋ। ਹਜ਼ੂਰ ਕਹਿੰਦੇ ਨੇ, ਜਿਹੜਾ ਅਸਲੀ ਮੁਕਤੀ ਦਾ ਪੰਥ ਸੀ ਉਸਨੂੰ ਤੇ ਜਾਣਿਆ ਹੀ ਨਹੀਂ, ਤੇ ਇਸ ਧਨ ਨੂੰ ਜੋੜਨ ਵਾਸਤੇ ਰਾਤ ਦਿਨ ਦੌੜਦਾ ਭੱਜਦਾ ਰਿਹਾ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਜਿਨ੍ਹਾਂ ਦੀ ਖਾਤਰ ਮਾਇਆ ਤੇ ਧਨ ਇਕੱਤਰ ਕਰਦਾ ਰਿਹਾ, ਔਰ ਆਉਂਦੇ ਸਮੇਂ ਉਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਦਿੱਤਾ। ਜਦੋਂ ਆਉਂਦਾ ਸਮਾਂ ਆਉਂਦਾ ਹੈ, ਉਸ ਵੇਲੇ ਕੋਈ ਸੰਗੀ ਸਾਥੀ ਨਾਲ ਨਹੀਂ ਬੌੜਦਾ। ਬਿਰਥਾ ਆਪ ਬੰਧਾਇਆ, ਇਸ ਮਨੁੱਖ ਨੇ ਬਿਆਰਥ ਹੀ ਆਪਣੇ ਆਪ ਨੂੰ ਝੂਠੇ ਮੋਹ ਦੇ ਵਿੱਚ ਫਸਾਇਆ ਹੋਇਆ ਹੈ, ਕਿਉਂਕਿ ਚਾਹੇ ਕੋਈ ਸਾਡਾ ਆਪਣਾ ਪਰਿਵਾਰ ਹੈ, ਪਹਿਲਾਂ ਮਾਤਾ ਪਿਤਾ ਹੁੰਦੇ ਨੇ, ਫਿਰ ਭੈਣ ਭਰਾ ਹੁੰਦੇ ਨੇ, ਧੀਆਂ ਪੁੱਤਰ ਹੋ ਜਾਂਦੇ ਨੇ, ਹੋਰ ਅੱਗੇ ਰਿਸ਼ਤੇਦਾਰੀਆਂ ਬਣ ਜਾਂਦੀਆਂ, ਪਰ ਹਜ਼ੂਰ ਕਹਿੰਦੇ ਆਉਂਦੇ ਸਮੇਂ ਕੋਈ ਨਾਲ ਤੇ ਨਹੀਂ ਨਾ ਨਿਭਦਾ। ਅੰਤ ਸੰਗ ਕਾਹੂ ਨਹੀਂ ਦੀਨਾ, ਆਉਂਦੇ ਸਮੇਂ ਕਿਸੇ ਨੇ ਸਾਥ ਨਹੀਂ ਦਿੱਤਾ। ਇਸ ਮਨੁੱਖ ਨੇ ਝੂਠਾ ਹੀ ਮੋਹ ਦੇ ਵਿੱਚ ਆਪਣੇ ਆਪ ਨੂੰ ਬਣਾਇਆ ਹੋਇਆ ਸੀ। ਨਾ ਹਰ ਭਜਿਉ ਨਾ ਗੁਰ ਜਨ ਸੇਵਿਉ ਨਹਿ ਉਪਜਿਉ ਕਛ ਗਿਆਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾ ਤੇ ਵਾਹਿਗੁਰੂ ਦਾ ਭਜਨ ਹੀ ਕੀਤਾ ਤੇ ਨਾ ਹੀ ਗੁਰੂ ਜਨਾਂ ਦੀ ਸੇਵਾ ਹੀ ਕੀਤੀ, ਗੁਰੂ ਲੋਕਾਂ ਦੀ ਭਾਵ ਗੁਰੂ ਮਹਾਰਾਜ ਦੀ ਤੇ ਸਤਿਗੁਰੂ ਦੇ ਪਿਆਰੇ ਗੁਰਸਿੱਖਾਂ ਦੀ ਕਦੇ ਸੇਵਾ ਵੀ ਨਹੀਂ ਕੀਤੀ। ਨਾ ਉਪਜਿਉ ਕਛ ਗਿਆਨਾ ਤੇ ਨਾ ਹੀ ਸਾਡੇ ਹਿਰਦੇ ਵਿੱਚ ਕੋਈ ਆਤਮਾ ਤੇ ਪਰਮਾਤਮਾ ਦਾ ਗਿਆਨ ਹੀ ਕੁਝ ਪੈਦਾ ਹੋ ਸਕਿਆ। ਭਾਵ ਸਾਨੂੰ ਆਪਣੇ ਅੰਦਰ ਆਤਮਾ ਕੀ ਵਸਤੂ ਹੈ, ਪਰਮਾਤਮਾ ਕੀ ਹੈ, ਇਹਦਾ ਰਾਈ ਪਰ ਵੀ ਗਿਆਨ ਸਾਡੇ ਮਨ ਵਿੱਚ ਪੈਦਾ ਨਹੀਂ ਹੋ ਸਕਿਆ। ਘਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਉਹ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਤੇਰੇ ਹਿਰਦੇ ਵਿੱਚ ਹੀ ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਤੈ ਖੋਜਤ ਉਹਦੇ ਆਨਾ। ਪਰ ਤੂੰ ਉਸ ਨੂੰ ਉਜਾੜਾਂ ਦੇ ਵਿੱਚ, ਜੰਗਲਾਂ ਤੇ ਪਹਾੜਾਂ ਦੇ ਵਿੱਚ ਲੱਭਦਾ ਫਿਰਦੈ। ਉਹ ਵਾਹਿਗੁਰੂ ਤੇਰੇ ਅੰਦਰ ਵਸ ਰਿਹਾ ਹੈ, ਵਸੀ ਰੱਬ ਹੈ ਅਲੀਏ, ਜੰਗਲ ਕਿਆ ਢੂੰਡੇ ਹੈ। ਪਰ ਤੂੰ ਉਸ ਨੂੰ ਜੰਗਲਾਂ ਦੇ ਵਿੱਚ ਪਾਲਦਾ ਫਿਰਦੈ। ਬਹੁਤ ਜਾਨੋ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਏ। ਤੂੰ ਬਹੁਤੇ ਜਾਨੋ ਭਰਮਦਿਆਂ ਭਰਮਦਿਆਂ ਹੁਣ ਹਾਰ ਹੰਭ ਗਿਆ ਹੈ, ਅਸਥਿਰ ਮਤ ਨਹੀਂ ਪਾਈ। ਪਰ ਜਿਹੜੀ ਅਚਲ ਬੁੱਧੀ ਸੀ, ਅਡੋਲ ਨਿਸ਼ਚੇ ਵਾਲੀ ਮਤ, ਉਹ ਤੂੰ ਪ੍ਰਾਪਤ ਹੀ ਨਹੀਂ ਕੀਤੀ। ਮਾਨਸ ਦੇਹ ਪਾਏ ਪਾਦ ਹਾਰ ਭਜ, ਨਾਨਕ ਬਾਤ ਬਤਾਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਐ ਮਨ, ਹੁਣ ਤੈਨੂੰ ਮਨੁੱਖਾ ਦੇਹ ਦੀ ਇਹ ਮਹਾਨ ਉੱਚੀ ਪਦਵੀ ਪ੍ਰਾਪਤ ਹੋਈ ਹੈ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਜ ਹਰ ਕੀ ਸੇਵ। ਇਹ ਮਨੁੱਖਾ ਦੇਹ ਦੀ ਉੱਚੀ ਪਦਵੀ ਪ੍ਰਾਪਤ ਕਰਕੇ ਤੈਨੂੰ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ। ਨਾਨਕ ਬਾਤ ਬਤਾਏ, ਇਹ ਅਸਲੀ ਤੈਨੂੰ ਗੱਲ ਦੱਸ ਦਿੱਤੀ ਹੈ, ਹੁਣ ਅੱਗੇ ਤੇਰੀ ਮਰਜ਼ੀ ਹੈ, ਤੂੰ ਇਸ ਗੱਲ ਤੇ ਅਮਲ ਕਰਨਾ ਜਾਂ ਨਹੀਂ ਕਰਨਾ। ਅਸੀਂ ਤੈਨੂੰ ਅਸਲੀ ਗੱਲ ਦੱਸ ਦਿੱਤੀ ਹੈ ਵੀ ਮਨੁੱਖਾ ਦੇਹ ਦੀ ਉੱਚੀ ਪਦਵੀ ਪ੍ਰਾਪਤ ਕਰਕੇ, ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ। ਸੋਰਠ ਮਹੱਲਾ ਨਾਵਾਂ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਲੋ ਹੁਣ ਅੱਗੇ ਫੇਰ ਮਨ ਨੂੰ ਹੀ ਸੰਬੋਧਨ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਈ ਵਾਰੀ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਵੀ ਅਸੀਂ ਤੇ ਪਾਪੀ ਹਾਂ, ਅਸੀਂ ਗੁਨਾਹਗਾਰ ਹਾਂ, ਅਸੀਂ ਕਿਵੇਂ ਬਖਸ਼ੇ ਜਾਵਾਂਗੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਉਪਦੇਸ਼ ਦਿੰਦੇ ਹਨ, ਮਨ ਰੇ ਪ੍ਰਭ ਕੀ ਸਰਣ ਵਿਚਾਰੋ, ਕਿ ਐ ਮਨਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪੈਣ ਦੀ ਵਿਚਾਰ ਕਰ। ਭਾਵ ਆਪਣੇ ਮਨ ਵਿੱਚ ਇਸ ਗੱਲ ਦੀ ਵਿਚਾਰ ਕਰ ਕਿ ਮੈਂ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਹੈ। ਉਹ ਵਾਹਿਗੁਰੂ ਦੀ ਸ਼ਰਨ ਕੈਸੀ ਹੈ, ਜਿਹ ਸਿਮਰਤ ਗਨ ਕਾ ਸੀ ਉਦਰੀ, ਤਾਕੋ ਜਾਸ ਉਰ ਤਾਰੋ ਰਹਾਓ। ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਗਨ ਕਾ ਜਿਹੀ ਇੱਕ ਜਿਹੜੀ ਵਿਸਵਾ ਸੀ ਉਹ ਵੀ ਉਧਰ ਗਈ। ਤਾਕੋ ਜਸ ਔਰ ਤਾਰੋ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਤੂੰ ਵੀ ਆਪਣੇ ਹਿਰਦੇ ਵਿੱਚ ਧਾਰਨ ਕਰ। ਗਨਕਾ ਦਾ ਅਰਥ ਹੈ ਵਿਸਵਾ। ਦੱਸਦੇ ਨੇ ਇੱਕ ਵਿਸਵਾ ਸੀ, ਉਹਦੇ ਘਰ ਅਚਾਨਕ ਇੱਕ ਮਹਾਂਪੁਰਖ ਆ ਗਏ ਔਰ ਜਦੋਂ ਉਹਨਾਂ ਨੇ ਵੇਖਿਆ ਬਈ ਇਹ ਤੇ ਵਿਸਵਾ ਦਾ ਘਰ ਹੈ, ਉਹ ਵਾਪਸ ਮੁੜਨ ਲੱਗੇ ਤਾਂ ਉਸ ਵਿਸਵਾ ਦੇ ਭਾਗ ਜਾਗ ਪਏ। ਉਸਨੇ ਮਹਾਂਪੁਰਖਾਂ ਦੇ ਚਰਨ ਫੜ ਲਏ, ਕਹਿਣ ਲੱਗੀ ਇਸ ਘਰ ਦੇ ਵਿੱਚ ਤਾਂ ਵੱਡੇ ਵੱਡੇ ਪਾਪੀ ਅਤੇ ਵਿਕਾਰੀ ਪੁਰਸ਼ ਹੀ ਹੁਣ ਤੱਕ ਆਉਂਦੇ ਰਹੇ ਨੇ। ਅੱਜ ਪਹਿਲਾ ਦਿਨ ਹੈ ਕਿਸੇ ਮਹਾਂਪੁਰਖ ਦੇ ਵੀ ਚਰਨ ਪਏ ਹਨ, ਤੇ ਹੁਣ ਕਿਰਪਾ ਕਰੋ, ਤੁਸੀਂ ਮੇਰਾ ਉਧਾਰ ਕਰੋ, ਮੈਨੂੰ ਹੁਣ ਐਵੇਂ ਨਾ ਛੱਡ ਕੇ ਜਾਓ। ਉਹਨਾਂ ਮਹਾਂਪੁਰਖਾਂ ਨੇ ਸੋਚਿਆ ਹੈ ਤੇ ਇਹ ਵਿਸ਼ਵ ਹੁਣ ਅਸੀਂ ਇਹਨੂੰ ਕੀ ਉਪਦੇਸ਼ ਦੇਈਏ। ਤਾਂ ਉਹਨਾਂ ਮਹਾਂਪੁਰਖਾਂ ਨੇ ਉਹਨੂੰ ਆਖਿਆ ਬਈ ਤੂੰ ਵਾਹਿਗੁਰੂ ਦਾ ਨਾਮ ਜਪਿਆ ਕਰ। ਉਹ ਅੱਗੋਂ ਵਿਸ਼ਵਾ ਕਹਿਣ ਲੱਗੀ ਮਹਾਰਾਜ ਮੈਂ ਪਾਪਣ ਹਾਂ, ਮੇਰੇ ਮੂੰਹੋਂ ਕਿਵੇਂ ਨਾਮ ਉਚਾਰਨ ਹੋ ਸਕਦਾ, ਮੈਂ ਨਾਮ ਨਹੀਂ ਜਪ ਸਕਦੀ। ਪਾਪੀਆਂ ਦੇ ਮੂੰਹੋਂ ਪਰਮੇਸ਼ਰ ਦਾ ਨਾਮ ਨਿਕਲਣਾ ਬਹੁਤ ਔਖਾ। ਮਹਾਂਪੁਰਖਾਂ ਨੇ ਆਪਣੇ ਕੋਲੋਂ ਤੋਤਾ ਦਿੱਤਾ। ਉਹ ਤੋਤਾ ਰਾਮ ਰਾਮ ਬੋਲਦਾ ਸੀ, ਜਿਵੇਂ ਹੁਣ ਵੀ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਤੋਤੇ ਰੱਖੇ ਹੋਏ ਹੁੰਦੇ ਨੇ ਔਰ ਉਹ ਕੁਝ ਨਾ ਕੁਝ ਉਹਨਾਂ ਨੂੰ ਬੋਲਣਾ ਵੀ ਸਿਖਾਉਂਦੇ, ਕਿਉਂਕਿ ਕੁਝ ਨਾ ਕੁਝ ਇਹ ਪਸ਼ੂ ਪੰਛੀ ਵੀ ਮਨੁੱਖ ਦੇ ਕੋਲੋਂ ਸਿੱਖ ਲੈਂਦੇ ਨੇ। ਹੁਣ ਉਹ ਜਿਹੜੀ ਵਿਸ਼ਵਾ ਸੀ ਅੰਮ੍ਰਿਤ ਵੇਲੇ ਉੱਠ ਕੇ ਉਸ ਤੋਤੇ ਨੂੰ ਰਾਮ ਰਾਮ ਅਖਵਾਉਂਦੀ ਤੇ ਤੋਤੇ ਨੂੰ ਰਾਮ ਰਾਮ ਪੜਾਉਂਦੀ ਨੂੰ ਤੇ ਹਰ ਵੇਲੇ ਆਪ ਨੂੰ ਵੀ ਨਾਮ ਜਪਣ ਦੀ ਆਦਤ ਪੈ ਗਈ। ਫਿਰ ਜਦੋਂ ਅੰਧਾ ਸਮਾਂ ਆਇਆ ਉਸ ਵੇਲੇ ਰਾਮ ਰਾਮ ਜਪਦੀ ਹੋਈ ਉਹ ਗਨਕਾ ਵੀ ਤਰ ਗਈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਉਹਦੀ ਉਦਾਹਰਣ ਦਿੱਤੀ ਹੈ, ਜੇ ਸਿਮਰਤ ਗਨਕਾ ਸੀ ਉਦਰੀ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਗਨਕਾ ਵਰਗੀ ਇੱਕ ਵਿਸ਼ਵਾ ਵੀ ਕੰਜਰੀ ਵੀ ਉਧਰ ਗਈ, ਤਾਂ ਕੋ ਜਸ ਔਰ ਤਾਰੋ ਤੂੰ ਵੀ ਉਸ ਮਾਲਕ ਦਾ ਜਸ ਆਪਣੇ ਹਿਰਦੇ ਵਿੱਚ ਧਾਰਨ ਕਰ, ਰਹਾਓ ਵਿਸਰਾਮ ਦੇ ਕੇ ਸਤਿਗੁਰੂ ਸਾਡੇ ਮਨ ਨੂੰ ਹੋਰ ਅੱਗੇ ਉਦਾਹਰਣਾਂ ਦੇ ਕੇ ਨਾਮ ਜਪਣ ਦੀ ਪ੍ਰੇਰਣਾ ਕਰ ਰਹੇ ਹਨ। ਅਟਲ ਭਇਓ ਧਰੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ। ਐ ਮਨਾ ਵੇਖ ਧਰੂ ਭਗਤ ਇੱਕ ਸਤਯੁਗ ਦੇ ਵਿੱਚ ਹੋਇਆ ਹੈ ਔਰ ਇਸ ਦੇ ਪਿਤਾ ਦਾ ਨਾਮ ਸੀ ਉਤਾਨ ਪਾਦ, ਮੁਲਤਾਨ ਇਹਨਾਂ ਦੀ ਰਾਜਧਾਨੀ ਸੀ ਔਰ ਧਰੂ ਭਗਤ 5 ਸਾਲ ਦਾ ਸੀ। ਆਪਣੇ ਪਿਤਾ ਦੀ ਗੋਦ ਵਿੱਚ ਜਾ ਕੇ ਬੈਠਾ, ਮਤਰੀ ਮਾਂ ਆਈ, ਉਸਨੇ ਬਾਹੋਂ ਪਕੜ ਕੇ ਇਸ ਨੂੰ ਉਠਾਇਆ ਤੇ ਨਾਲ ਝਿੜਕਿਆ, ਕਹਿਣ ਲੱਗੀ ਤੂੰ ਇਸ ਰਾਜੇ ਦੀ ਗੋਦ ਵਿੱਚ ਨਹੀਂ ਬੈਠ ਸਕਦਾ, ਇਹਦੇ ਵਿੱਚ ਮੇਰਾ ਹੀ ਪੁੱਤਰ ਬੈਠ ਸਕਦਾ ਹੈ। ਧਰੂ ਭਗਤ ਰੋਂਦਾ ਰੋਂਦਾ ਮਾਂ ਕੋਲ ਆਇਆ, ਮਾਂ ਨੂੰ ਪੁੱਛਣ ਲੱਗਿਆ ਮਾਂ ਤੂੰ ਨੌਕਰਾਣੀ ਹੈ ਕਿ ਪਟਰਾਣੀ ਹੈ। ਮਾਂ ਨੇ ਕਿਹਾ ਪੁੱਤਰ ਮੈਂ ਹੈ ਤੇ ਪਟਰਾਣੀ, ਪਰ ਮੈਂ ਭਗਤੀ ਨਹੀਂ ਕੀਤੀ, ਭਜਨ ਨਹੀਂ ਕੀਤਾ, ਇਸ ਲਈ ਮੇਰੇ ਨਾਲ ਸਲੂਕ ਨੌਕਰਾਣੀਆਂ ਵਾਲਾ ਹੋ ਰਿਹਾ। ਇਹ ਗੱਲ ਸੁਣ ਕੇ ਧਰੂ ਭਗਤ ਕਹਿਣ ਲੱਗਾ ਰਾਜ ਦਾ ਹੱਕ ਕਿਸ ਨੂੰ ਹੁੰਦਾ। ਰਾਣੀ ਕਹਿਣ ਲੱਗੀ ਪਟਰਾਣੀ ਦੇ ਪੁੱਤਰ ਨੂੰ। ਧਰੂ ਭਗਤ ਕਹਿਣ ਲੱਗਾ ਮਾਂ ਅੱਜ ਉਸ ਮਤਰੇਈ ਨੇ ਮੈਨੂੰ ਪਿਤਾ ਦੀ ਗੋਦ ਵਿੱਚੋਂ ਬਾਹੋਂ ਪਕੜ ਕੇ ਉਠਾ ਦਿੱਤਾ ਤੇ ਮੈਨੂੰ ਇਸਨੇ ਰਾਜ ਦੀ ਗੱਦੀ ਤੇ ਕਦੋਂ ਬੈਠਣ ਦਿੱਤਾ। ਹੁਣ ਤੂੰ ਦੱਸ ਕਿਸ ਉਦਮ ਤੇ ਰਾਜ ਮਿਲੇ, ਕਿਸ ਯਤਨ ਦੇ ਨਾਲ ਮੈਨੂੰ ਰਾਜ ਭਾਗ ਮਿਲ ਸਕਦਾ। ਤਾਂ ਉਸ ਵੇਲੇ ਮਾਂ ਨੇ ਇੱਕੋ ਹੀ ਗੱਲ ਆਖੀ ਪੁੱਤਰ ਪਰਮੇਸ਼ਰ ਆਰਾਧਿਆ ਜਿੱਦੂ ਹੋਈਆ ਪਤ ਪੁਨੀਤਾ, ਤੂੰ ਵਾਹਿਗੁਰੂ ਦਾ ਭਜਨ ਕਰ ਤੇ ਫਿਰ ਤੈਨੂੰ ਸਭ ਕੁਝ ਮਿਲ ਸਕਦਾ। ਸੰਤਹੋ ਹਰ 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 ਆਰਾਧ ਹੋ ਹਰੇ ਆਰਾਧ ਸਭੋ ਕਿਛ ਪਾਈਏ ਕਾਰਜ ਸਗਲੇ ਸਾਧੋ। ਇੰਨੀ ਗੱਲ ਸੁਣ ਕੇ ਧਰੂ ਭਗਤ ਅੱਧੀ ਰਾਤ ਨੂੰ ਉੱਠ ਕੇ ਜੰਗਲ ਵੱਲ ਨੂੰ ਤੁਰ ਗਿਆ ਔਰ ਉੱਥੇ ਜਾ ਕੇ ਜਿਉਂ ਲੱਗਿਆ ਵਾਹਿਗੁਰੂ ਦਾ ਭਜਨ ਕਰਨ, ਰਾਜ ਦੀ ਇੱਛਾ ਵੀ ਮਿਟ ਗਈ। ਕਹਿਣ ਲੱਗਾ ਹੁਣ ਰਾਜ ਤੋਂ ਕੀ ਲੈਣਾ, ਰਾਜ ਤੇ ਦੁੱਖਾਂ ਦਾ ਘਰ ਹੈ, ਇਸ ਲਈ ਅਮਰ ਪਦਵੀ ਪ੍ਰਾਪਤ ਕਰਨੀ ਚਾਹੀਦੀ ਹੈ। ਤੇ ਫਿਰ ਵਾਹਿਗੁਰੂ ਦਾ ਸਿਮਰਨ ਕਰਕੇ ਧਰੂ ਭਗਤ ਨੂੰ ਅਮਰ ਪਦਵੀ ਵੀ ਪ੍ਰਾਪਤ ਹੋਈ ਤੇ ਨਾਲ ਰਾਜ ਵੀ ਪ੍ਰਾਪਤ ਹੋਇਆ ਸੀ। ਸਤਿਗੁਰੂ ਉਹਦੀ ਉਦਾਹਰਣ ਦਿੰਦੇ ਹਨ।